हाँ मत मंद चरण शरणागत कर गए लिहो उभारी। किसी कोल जाके अपनी बाबत तरस का एहसास पैदा करना ठीक नहीं है, एक घटियापन पैदा करेगा। जे असी किसी दुनियादार अगे जाके मत्था टेकांगे तां अपने मन विच इनफेरिटी पैदा करांगे। जद असी अपने आप नूं मतमंद कहिंदे हां तां गुरु गोबिंद सिंह जी दे हजूर जाके वाहिगुरु जी दे अगे बेनती करदे हां, इस तरां घटियापन नहीं पैदा हुंदा। श्री गुरु ग्रंथ साहिब जी अगे मत्था टेकण नाल असी उस दे प्रभाव हेठां आउंदे हां। मेरे दाता जी ने मैनू श्री गुरु ग्रंथ साहिब जी ते गुरमुख तो छुट किसी नूं मत्था टेकणों मना कीता सी। उन्हां ने कहा सी जे मत्था टेकोगे तां गुनाह करोगे। फकीर विच ये निजम विरोधता हुंदी है कि जे अपनी बाबत कुछ कहे तां बनदा नहीं, जे ना कहे तां भी ठीक नहीं। वाहिगुरु दी याद नाल साईं दे नाम दे सिमरन कीतिया मन ने निर्मल होना है। जे इस साफ कीते मन विच कोई फकीर आवड़िया जिसका अपना मन हाले निर्मल नहीं तां लाभ की होया। जिस वाहिगुरु दे नाम दे सिमरन नाल मन निर्मल होया है मन विच उह वसे तां चंगी गल है। पागल ते विकसित बुद्धि पुरश इन्हां दे दिमाग विच बहुत थोड़ा फर्क हुंदा है। इस तरह परमार्थ विच भी कई गल्लां विच थोड़े जे फर्क हुंदे हन पर हर्ज बड़ा हो जाता है। असां वाहिगुरु अगे झुकना है, होरना दे तरस दे पात्र नहीं बनना। यह गल मैं अगे भी आप नूं सुनाई सी कि एक कथा है कि सतगुरु नानक देव जी ने जद पहला पहला नाम दान देण ते उपदेश करना शुरू किया तां उन्हां कोल एक पुरश आया। उसने गुरु जी की सिक्खी प्रवान की ते गुरमत की घाल कर लग पिया। हाले थोड़ा चिर होया सी सिक्खी विच प्रवेश कीत्या कि परलोक गामी हो गया। सिक्खी प्राप्त होने तो पहला उसने कुछ पाप कर्म किए हुए सन जिन्हां करके उसनू यमराज दे पेश होना पिया ते उसने उसनू पहले कर्म भुगतान हित नरक विच भेज दिता। ए सिख जद नरक विच पुजा उत्थे बारिश शुरू हो गई, बंद ही ना होवे। जमगण घबराए ते नठे नठे धर्मराज पास आए। आके की देखदे हन कि परमेश्वर आप तख्त ते बैठा है ते उत्तों बारिश हो रही है। परमेश्वर ने धर्मराय नूं हुक्म दिता कि उस सिख नूं नरक विचों कढ के झपदे ही सुरग विच लै जाओ। सतगुरु नानक ने लोकां दे दुखां ते तरस खा के दुनिया विच जा के हुण मेरी सीकरेट भेद दी गल अपने सिखां नूं दस दित्ती। ਉਹ ਇਹ ਕਿ ਜਿਹੜੇ ਮੇਰਾ ਨਾਮ ਜਪਦੇ ਹਨ ਮੈਂ ਉਹਨਾਂ ਦੇ ਹਿਰਦੇ ਵਿੱਚ ਬੈਠਾ ਹੁੰਦਾ ਹਾਂ। ਤੁਸੀਂ ਇਸ ਸਿੱਖ ਨੂੰ ਨਰਕ ਵਿੱਚ ਭੇਜਿਆ ਹੈ, ਇਹ ਮੇਰਾ ਨਾਮ ਜਪਦਾ ਹੈ ਅਤੇ ਮੈਂ ਇਸ ਦੇ ਹਿਰਦੇ ਵਿੱਚ ਬੈਠਾ ਹਾਂ। ਇਸ ਦੇ ਹਿਰਦੇ ਵਿੱਚ ਬੈਠੇ ਨਰਕ ਵਿੱਚ ਮੈਨੂੰ ਗਰਮੀ ਲੱਗੀ ਅਤੇ ਮੈਨੂੰ ਆਪਣੇ ਸੁੱਖ ਵਾਸਤੇ ਬਾਰਿਸ਼ ਕਰਨੀ ਪਈ। ਧਰਮ ਰਾਏ ਨੇ ਉਸੇ ਵਕਤ ਆਪਣੇ ਜਮਦੂਤਾਂ ਨੂੰ ਹੁਕਮ ਕੀਤਾ ਕਿ ਨਾਮ ਜਪਣ ਵਾਲੇ ਪੁਰਸ਼ਾਂ ਦੇ ਕੋਲ ਕਦੀ ਵੀ ਨਾ ਜਾਣਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਏ ਉਹ ਦੂਤ। ਸਾਈਂ ਦੇ ਦਰੋਂ ਬਖਸ਼ਿਆ ਹੋਇਆ ਫਕੀਰ ਮੁਸ਼ਕਿਲ ਨਾਲ ਮਿਲਦਾ ਹੈ। ਫਰੀਦ ਜੀ ਦਾ ਇਹ ਸਲੋਕ ਪ੍ਰਸਿੱਧ ਹੈ। ਉੱਠ ਫਰੀਦਾ ਗਮਨ ਕਰ ਦੁਨੀਆ ਪਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਈ ਤੂੰ ਵੀ ਬਖਸ਼ਿਆ ਜਾ। ਬਖਸ਼ੇ ਹੋਏ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਪਾਣੀ ਉੱਪਰ ਪਏ ਫੁੱਲ ਵਾਂਗੂ ਸੰਸਾਰ ਵਿੱਚ ਤਰਦਾ ਹੈ, ਮਾਇਆ ਦੇ ਮੋਹ ਜਾਂ ਆਪਣੀ ਪ੍ਰਸ਼ੰਸਾ ਦੇ ਹੰਕਾਰ ਵਿੱਚ ਡੁੱਬਦਾ ਨਹੀਂ। ਇਹ ਮਹਾਂਪੁਰਸ਼ ਹੈ ਜਿਹੜਾ ਨਾਮ ਜਪੇ ਉਹ ਮਹਾਂਪੁਰਸ਼ ਹੁੰਦਾ ਹੈ। ਕਦੇ ਜੇ ਬਾਣੀ ਦੀ ਕਿਸੇ ਤੁੱਕ ਵਿੱਚ ਮਨ ਅਟਕ ਜਾਵੇ ਤਾਂ ਉੱਥੋਂ ਲਗਾਤਾਰ ਪੜ੍ਹੀ ਜਾਣੀ ਵੀ ਵਾਹਿਗੁਰੂ ਦੇ ਨਾਮ ਦੇ ਬਰਾਬਰ ਹੈ, ਉਸੇ ਦਾ ਜਾਪ ਹੈ। ਵਾਹਿਗੁਰੂ ਅਨੰਤ ਹੈ ਅਤੇ ਇਸ ਵਾਸਤੇ ਉਸ ਦਾ ਕੇਂਦਰ ਹਰ ਜਗ੍ਹਾ ਹੈ। ਅਨੰਤ ਦਾ ਕੇਂਦਰ ਹਰ ਥਾਂ ਹੋਣਾ ਹੋਇਆ ਉਸਦਾ ਕੇਂਦਰ ਸਾਡੇ ਹਿਰਦੇ ਵਿੱਚ ਵੀ ਹੈ। ਵਾਹਿਗੁਰੂ ਦੇ ਨਾਮ ਸਿਮਰਨ ਨਾਲ ਸਾਨੂੰ ਆਪਣੇ ਅੰਦਰ ਉਸਦੀ ਪ੍ਰਤੀਤੀ ਹੋ ਆਉਂਦੀ ਹੈ ਅਤੇ ਫਿਰ ਅਸੀਂ ਇੱਕ ਸਾਰਤਾ ਵਿੱਚ ਅਡੋਲ ਜੀਵਨ ਜਿਉਣ ਲੱਗ ਪੈਂਦੇ ਹਾਂ। ਬਗੈਰ ਇਸ ਕੇਂਦਰ ਦੀ ਪ੍ਰਤੀਤੀ ਦੇ ਸਾਰੇ ਕੇਂਦਰਹੀਨ ਹੀ ਹਨ। ਕਾਲ ਦੇਸ਼ ਅਤੇ ਨਿਮਿਤ ਦੀ ਵਿੱਥ ਵਿੱਚ ਪਈ ਹੋਈ ਹੈ। ਗੁਰਮਤਿ ਅਨੁਸਾਰ ਸਿਮਰਨ ਨਾਲ ਅਸੀਂ ਕਾਲ ਧਿਆਨ ਨਾਲ ਸਪੇਸ ਭਾਵ ਦੇਸ਼ ਅਤੇ ਵਾਹਿਗੁਰੂ ਨੂੰ ਕਰਤਾ ਜਾਣ ਕੇ ਅਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਨਿਮਿਤ ਨੂੰ ਜਿੱਤਣਾ ਹੈ। ਇਸ ਤਰ੍ਹਾਂ ਜੀਵ ਸੱਚ ਦੇ ਕੋਲ ਪੁੱਜ ਸਕਦਾ ਹੈ। ਇੱਥੋਂ ਸਾਨੂੰ ਸੱਚ ਆਪਣੇ ਵਿੱਚ ਖਿੱਚ ਕੇ ਅਭੇਦ ਕਰ ਲੈਂਦਾ ਹੈ। ਇਹ ਉਸਦਾ ਬਿਰਧ ਹੈ, ਇਹ ਉਸਦੀ ਬਖਸ਼ਿਸ਼ ਹੈ।